ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਧ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤੁਰਾਈ ਦੁਬਦਾ ਇਹੋ ਫਲ ਨਾਹੀਂ ਜੀਓ ਜਿਸ ਜਲ ਨਿਧ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚੁਤਰਾਈ ਦੁਬਿਦਾ ਇਹੋ ਫਲ ਨਾਹੀਂ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂਡਤ ਬਹੁਤ ਦੁੱਖ ਪਾਵੈ ਹੈ ਘਰ ਅੰਮ੍ਰਿਤ ਘਟ ਮਾਹੀ ਜੀਓ ਰਹਾਉ ਅਵਗਣ ਛੋੜ ਗੁਣਾ ਕੋ ਧਾਵਹੋ ਕਰ ਅਵਗੁਣ ਪੁੱਛਤਾਹੀ ਜੀਓ ਸਾਰ ਅਪਸਰ ਕੀ ਸਾਰ ਨ ਜਾਣ ਹੈ ਫਿਰ ਫਿਰ ਕੀਚ ਬੁਢਾਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵਹੁ ਕਾਹੀ ਜੀਓ ਨਿਰਮਲ ਨਾਮ ਜਪਹੁ ਸਤ ਗੁਰਮੁਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ ਸੱਚ ਗੁਰ ਬਚਨੀ ਫਲ ਪਾਹੀ ਜੀਓ ਜਿਉਂ ਭਾਵੈ ਤਿਉਂ ਰੱਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ ਸੱਚ ਗੁਰ ਬਚਨੀ ਫਲ ਪਾਹੀ ਜੀਓ ਜਿਉਂ ਭਾਵੈ ਤਿਉਂ ਰੱਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਈਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ ਦੇਸ਼ਾਂ ਵਿਦੇਸ਼ਾਂ ਅੰਦਰ ਬੈਠ ਕੇ ਸਰਵਣ ਕਰ ਰਹੀ ਸਮੁੱਚੀ ਸਾਧ ਸੰਗਤ ਜੀਓ ਸਨੇਮਰ ਗੁਰ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਅੱਜ ਦਾ ਪਾਵਨ ਮੁੱਖ ਵਾਕ ਜੋ ਮਨੁੱਖਤਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਇਆ ਹੈ, ਇਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਰਚਨਾ ਹੈ। ਰਾਗ ਸੋਰਠ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ ਹੈ 598। ਅੱਜ ਦੇ ਪਾਵਨ ਮੁੱਖ ਵਾਕ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਕੀ ਸਮਝਾਇਆ ਹੈ, ਕੀ ਸਿੱਖਿਆ ਦਿੱਤੀ ਹੈ, ਬੜੇ ਹੀ ਧਿਆਨ ਦੇ ਨਾਲ ਬੜੀ ਹੀ ਇਕਾਗਰਤਾ ਦੇ ਨਾਲ ਸਰਵਣ ਕਰਨਾ ਜੀ। ਆਓ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰੀਏ। ਸਾਰੇ ਕਰਿਓ ਕਿਰਪਾ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਸ ਜਲਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ।
ਜਿਸ ਜਲਨਿਧ ਕਾਰਨ, ਜਿਸ ਅੰਮ੍ਰਿਤ ਦੇ ਖਜ਼ਾਨੇ ਦੇ ਕਾਰਨ ਅਸੀਂ ਸੰਸਾਰ ਵਿੱਚ ਆਏ ਹਾਂ, ਉਹ ਅੰਮ੍ਰਿਤ ਕਿਸ ਤੋਂ ਮਿਲਦਾ ਹੈ? ਗੁਰੂ ਦੇ ਕੋਲੋਂ ਮਿਲਦਾ ਹੈ। ਦੇਖੋ ਸਤਿਗੁਰ ਨੇ ਕਿੰਨੀ ਕਿਰਪਾ ਕੀਤੀ ਹੈ ਕਿ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਆ ਰਿਹਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁੱਠ ਕੇ ਅੱਜ ਮੁੱਖ ਵਾਕ ਵੀ ਇਹੀ ਬਖਸ਼ਿਸ਼ ਕਰ ਦਿੱਤਾ ਹੈ ਅੰਮ੍ਰਿਤ ਦੇ ਬਾਰੇ ਵਿੱਚ। ਅੰਮ੍ਰਿਤ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਤਾਂ ਸਤਿਗੁਰੂ ਜੀ ਦੱਸਦੇ ਨੇ ਕਿ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤ ਪਾਏ ਰਾਮ। ਕਿ ਪਰਮਾਤਮਾ ਦਾ ਨਾਮ ਅੰਮ੍ਰਿਤ ਹੈ, ਜਾਂ ਬਚਨ ਆਉਂਦੇ ਨੇ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਪਰਮਾਤਮਾ ਦਾ ਨਾਮ ਅੰਮ੍ਰਿਤ ਹੈ, ਇਹਨੂੰ ਪੀਣਾ ਚਾਹੀਦਾ ਹੈ। ਹੋਰ ਬਚਨ ਆਉਂਦੇ ਨੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ। ਕਿ ਪਰਮਾਤਮਾ ਦਾ ਨਾਮ ਹੀ ਅੰਮ੍ਰਿਤ ਹੈ। ਇਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਦੇ ਵਾਸਤੇ ਹਜ਼ਾਰਾਂ ਸਾਲ ਤੋਂ ਲੱਖਾਂ ਸਾਲ ਤੋਂ ਦੇਵੀ ਦੇਵਤੇ ਮਨੁੱਖ ਤਰਫਦੇ ਪਏ ਸਨ। ਗੁਰੂ ਨੇ ਕਿਰਪਾ ਕੀਤੀ, ਇਹ ਅੰਮ੍ਰਿਤ ਦੀ ਦਾਤ ਸਹਿਜੇ ਹੀ ਪ੍ਰਾਪਤ ਹੋ ਗਈ। ਗੁਰਸਿੱਖ ਜਦੋਂ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ ਹੈ ਅਤੇ ਪਾਵਨ ਸਿੱਖਿਆ ਮਿਲਦੀ ਹੈ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਸ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਦੇਵਤੇ ਮੁਨੀ ਜਨ ਮਨੁੱਖ ਖੋਜਦੇ ਫਿਰਦੇ ਸਨ, ਉਹ ਅੰਮ੍ਰਿਤ ਗੁਰੂ ਤੋਂ ਮਿਲਦਾ ਹੈ। ਤੋ ਅੰਮ੍ਰਿਤ ਹੈ ਪਰਮਾਤਮਾ ਦਾ ਨਾਮ। ਫਿਰ ਜਦੋਂ ਅਸੀਂ ਪੰਜਾਂ ਪਿਆਰਿਆਂ ਦੇ ਕੋਲ ਪੇਸ਼ ਹੋ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੇ ਵਿੱਚ ਅੰਮ੍ਰਿਤ ਪਾਨ ਕਰਦੇ ਹਾਂ, ਉਹ ਹੈ ਸਤਿਗੁਰੂ ਜੀ ਦੇ ਨਾਲ ਇੱਕ ਪ੍ਰਣ ਕਰਨਾ ਪੰਜਾਂ ਪਿਆਰਿਆਂ ਦੀ ਹਜ਼ੂਰੀ ਦੇ ਵਿੱਚ ਕਿ ਇਤ ਮਾਰਗ ਚੱਲੈ ਭਾਈ ਅੜੈ, ਗੁਰ ਕਹੈ ਸੋਕਾਰ ਕਮਾਏ ਜੀਓ। ਭਾਈ ਜੀ, ਤੂੰ ਸਿੱਖ ਧਰਮ ਦਾ ਬਾਂਧੀ ਬਣਨਾ ਹੈ, ਗੁਰੂ ਨਾਨਕ ਨਾਮ ਲੇਵਾ ਬਣਨਾ ਹੈ, ਫਿਰ ਜੋ ਗੁਰੂ ਕਹਿੰਦਾ ਹੈ ਉਹ ਕੰਮ ਕਰ। ਤਿਆਗੇ ਮਨ ਕੀ ਮਤੜੇ, ਆਪਣੀ ਇਸ ਮਨ ਦੀ ਮਤ ਦਾ ਤਿਆਗ ਕਰ ਦੇ। ਤਿਆਗੇ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜੀਓ। ਅਤੇ ਇਹਦਾ ਲਾਭ ਕੀ ਹੋਵੇਗਾ, ਗੁਰੂ ਦੀ ਮਤ 'ਤੇ ਚੱਲਣ ਦਾ ਲਾਭ ਕੀ ਹੋਵੇਗਾ? ਸਤਿਗੁਰੂ ਜੀ ਕਹਿੰਦੇ ਇਉਂ ਪਾਵੈ ਹਰ ਦਰਸਾਵੜਾ ਨੈ ਲਾਗੇ ਤਾਤੀ ਵਾਉ ਜੀਓ। ਤੇਰਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਵੇਗਾ, ਤੈਨੂੰ ਤੱਤੀ ਵਾਹ ਨਹੀਂ ਲੱਗੇਗੀ। ਇਸੇ ਕਰਕੇ ਤੇ ਸੰਸਾਰ ਵਿੱਚ ਆਈ ਹਾਂ ਕਿ ਪਰਮਾਤਮਾ ਦਾ ਮਿਲਾਪ ਹੋ ਜਾਵੇ। ਕੱਲ੍ਹ ਵੀ ਬਚਨ ਪੜ੍ਹੇ ਸਨ ਕਿ ਭਈ ਪ੍ਰਾਪਤ ਮਾਨੁਖ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੋ ਅੰਮ੍ਰਿਤ ਮਿਲਦਾ ਹੈ ਗੁਰੂ ਕੋਲੋਂ। ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਪੰਜਾਂ ਪਿਆਰਿਆਂ ਦੇ ਕੋਲੋਂ, ਸਾਨੂੰ ਉਹ ਕੁਝ ਰਹਿਤਾਂ ਦੱਸਦੇ ਨੇ। ਜਿਹੜਾ ਰਹਿਤਾਂ ਦੇ ਵਿੱਚ ਪ੍ਰਪੱਕ ਰਹਿੰਦਾ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਇੰਨਾ ਸਤਿਕਾਰ ਕੀਤਾ, ਕਹਿੰਦੇ ਰਹਿਣੀ ਰਹੈ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਉਹ ਮੇਰਾ ਮਾਲਕ ਅਤੇ ਮੈਂ ਉਹਦਾ ਚੇਲਾ। ਪਰ ਨਾਲ ਹੀ ਇਹ ਗੱਲ ਕਹਿ ਦਿੱਤੀ ਕਿ ਰਹਿਤ ਬਿਨਾਂ ਨੈ ਸਿੰਘ ਕਹਾਵੈ, ਰਹਿਤ ਬਿਨਾਂ ਦਰ ਚੋਟਾਂ ਖਾਵੈ। ਪਹਿਲੀ ਰਹਿਤ ਕੀ ਹੈ? ਪਹਿਲੀ ਰਹਿਤ ਇਹ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ। ਜਦੋਂ ਅਸੀਂ ਪੁਰਾਤਨ ਇਤਿਹਾਸ ਪੜ੍ਹਦੇ ਹਾਂ, ਰਹਿਤਨਾਮੇ ਪੜ੍ਹਦੇ ਹਾਂ, ਤਾਂ ਪਹਿਲੀ ਰਹਿਤ ਹੀ ਇਹ ਹੈ ਕਿ ਪ੍ਰਥਮ ਰਹਿਤ ਜੈ ਜਾਣ ਖੰਡੇ ਕੀ ਪਾਹੁਲ ਛਕੈ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲੈ। ਪਹਿਲੀ ਰਹਿਤ ਹੀ ਇਹ ਭਾਈ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਗੁਰੂ ਗੋਬਿੰਦ ਸਿੰਘ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਜਿਨ੍ਹਾਂ ਨੇ ਕੇਸ ਤਾਂ ਰੱਖੇ ਹੋਏ ਨੇ ਪਰ ਅੰਮ੍ਰਿਤ ਨਹੀਂ ਛਕਿਆ, ਉਹ ਵਿਖਾਵੇ ਦੇ ਸਿੱਖ ਨੇ। ਰਹਿਤਨਾਮਿਆਂ ਦੇ ਬਚਨ ਧਿਆਨ ਨਾਲ ਸੁਣ ਲੈਣਾ, ਧਰੇ ਕੇਸ ਪਾਹੁਲ ਬਿਨਾਂ ਭੇਖੀ ਮੂੜਾ ਸਿੱਖ, ਮੇਰਾ ਦਰਸ਼ਨ ਨਾਹੀਂ ਤਿਸ ਪਾਪੀ ਤਿਆਗੇ ਭਿੱਖ। ਇਸ ਕਰਕੇ ਅੰਮ੍ਰਿਤ ਛਕਣਾ ਬੜਾ ਜ਼ਰੂਰੀ ਹੈ, ਬੜਾ ਲਾਜ਼ਮੀ ਹੈ। ਆਪਾਂ ਅੰਮ੍ਰਿਤ ਛਕਣ ਦੇ ਵਿੱਚ ਆਨਾਕਾਨੀ ਨਹੀਂ ਕਰਨੀ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਹੈ, ਪੰਜਾਂ ਪਿਆਰਿਆਂ ਦੇ ਸਨਮੁੱਖ ਹੋ ਕੇ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣਨਾ ਹੈ। ਮੈਂ ਜਦੋਂ ਸੰਸਾਰ ਦੇ ਵਿੱਚ ਵਿਚਰਦਾ ਹਾਂ ਤਾਂ ਜਿਹੜੇ ਵੀਰ ਅੰਮ੍ਰਿਤ ਨਹੀਂ ਨਾ ਛਕਣਾ ਚਾਹੁੰਦੇ, ਉਹਨਾਂ ਦੇ ਕੋਲ ਬਹਾਨੇ ਕਿਹੜੇ ਨੇ ਕਿ ਮਨ ਸਾਫ਼ ਹੋਣਾ ਚਾਹੀਦਾ ਹੈ, ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਪਹਿਲਾ ਬਹਾਨਾ, ਸਾਧ ਸੰਗਤ ਜੀ, ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲੋਂ ਕਿਸੇ ਦਾ ਮਨ ਨਹੀਂ ਜੇ ਸਾਫ਼ ਹੋ ਸਕਦਾ। ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਫਿਰ ਉਹਨਾਂ ਦੇ ਅੱਗੇ ਹੱਥ ਅੱਡ ਕੇ ਬੇਨਤੀ ਕਰਦੇ ਨੇ ਕਿ ਮੈਨੂੰ ਵੀ ਅੰਮ੍ਰਿਤ ਛਕਾਓ। ਤਾਂ ਹੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਨੇ। ਇਸੇ ਕਰਕੇ ਆਪਾਂ ਯਾਦ ਕਰਦੇ ਹਾਂ ਕਿ ਵੈ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹ ਗੁਰੂ ਵੀ ਆਪ ਨੇ, ਉਹ ਚੇਲੇ ਵੀ ਆਪ ਨੇ। ਦੂਸਰਾ ਬਹਾਨਾ ਬਣਾਉਂਦੇ ਨੇ ਕਿ ਹਾਲੀ ਜਿਹੜੀ ਖਾਣ ਪੀਣ ਦੀ ਉਮਰ ਹੈ, ਜਦੋਂ ਬਜ਼ੁਰਗ ਹੋਵਾਂਗੇ ਫਿਰ ਛਕ ਲਵਾਂਗੇ। ਦੂਸਰਾ ਬਹਾਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਜਦੋਂ ਬਜ਼ੁਰਗ ਹੋ ਜਾਈਦਾ ਹੈ ਉਸ ਸਮੇਂ ਦੀ ਹਾਲਤ ਕੀ ਹੈ? ਨੈਨੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁਦਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੈਂ ਪ੍ਰਾਣੀ। ਇਹ ਅੱਖਾਂ ਦੇ ਵਿੱਚੋਂ ਪਾਣੀ ਸਿੰਮਦਾ ਹੈ, ਗਲੇ ਤੋਂ ਬੋਲਿਆ ਨਹੀਂ ਜਾਂਦਾ, ਬਜ਼ੁਰਗ ਅਵਸਥਾ ਹੋ ਗਈ। ਇਹ ਨਹੀਂ ਕਿ ਬਜ਼ੁਰਗ ਅਵਸਥਾ ਦੇ ਵਿੱਚ ਨਹੀਂ ਛਕਿਆ ਜਾ ਸਕਦਾ, ਪਰ ਜਿਹੜਾ ਸਹੀ ਸਮਾਂ ਹੈ ਉਹ ਬਚਪਨ ਅਤੇ ਜਵਾਨੀ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਡੀ ਬੜੀ ਸੋਹਣੀ ਅਗਵਾਈ ਕੀਤੀ ਹੈ ਕਿ ਬਚਪਨ ਤੋਂ ਹੀ ਬੱਚੇ ਜਿਹੜੇ ਨੇ ਅੰਮ੍ਰਿਤਧਾਰੀ ਹੋ ਜਾਣ। ਦੇਖੋ, ਦੋ ਭਗਤਾਂ ਦਾ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨੇ। ਉਹਨਾਂ ਦਾ ਜ਼ਿਕਰ ਕਰਦਿਆਂ ਹੋਇਆਂ ਮਨੁੱਖਤਾ ਨੂੰ ਇਹ ਸੰਦੇਸ਼ ਦਿੱਤਾ ਕਿ ਜੇ ਸਿਮਰਨ ਕਰਨਾ ਹੈ ਐਵੇਂ ਕਰੋ ਜਿਵੇਂ ਧਰੂ ਨੇ ਕੀਤਾ, ਜਿਵੇਂ ਪ੍ਰਹਿਲਾਦ ਨੇ ਕੀਤਾ। ਬਚਨ ਸਾਰਿਆਂ ਨੂੰ ਯਾਦ ਹੋਣਗੇ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਸ ਤਰ੍ਹਾਂ ਸਿਮਰਨ ਕਰੋ ਜਿਵੇਂ ਧਰੂ ਨੇ ਕੀਤਾ, ਜਿਵੇਂ ਪ੍ਰਹਿਲਾਦ ਨੇ ਕੀਤਾ। जवानी का समा आया तो जवानी के बारे गुरु ग्रंथ साहब जी कहते हैं कि बेड़ा बंद ना सको बंधन की वेला। एक सिमरन का बेड़ा तैयार करना सी पर समा खुंझा दिता, बजुर्ग अवस्था आ गई। निराश होने की लोड़ नहीं है जे बजुर्ग भी हो गए हैं। बाबा फरीद जी ने सानू समझाया, फरीदा काली जिनी ना रावया, धौली रावे कोए, कर साई स्यों पिर हड़ी रंग नवेला होए। जिन्हां ने ऐ काले वाल हुंदियां परमात्मा का सिमर नहीं किया, चिट्टे वाल आया बजुर्ग अवस्था दे विच कोई कोई सिमरन करता है, कोई रब वाले पासे लगता है। नाल ही गुरु अमरदास जी ने खोल के गल दस दिती, महला तीजा, फरीदा काली धौली साहेब सदा है, जे को चित करे अपना लाया, पिरम लग गई जे लोचे सब कोए, ए पिरम प्याला खसम का जय भावे तैं दे। बजुर्ग अवस्था दे विच भी जपिया जा सकता है। गुरु अमरदास महाराज जी की मिसाल साढ़े सामने है। गोइंदवाल साहब के अज भी गुरद्वारा मौजूद है किली साहिब। सतगुरु जी उस किली नू फड़ के सिमरन करते ने, बंदगी करते ने। तो निराश होने की लोड़ नहीं है, जेकर असी बजुर्ग भी हो गए हाँ हुण ढिल ना करिए। अमृत छकन तो गुरु साहब जी ने सानू ये सिक्ख्या दिती है कि परमात्मा का नाम जपन लगियां, शुभ काम करन लगियां देर नहीं करनी चाहिए। दसम पातशाह जी का वचन है कि देह शिवा बर मोह यह शुभ कर्मन ते कब हूं ना डरो। चंगे कर्म करन लगियां कदी देरी ना करो। धन गुरु अर्जन देव महाराज जी समझाते ने, नह बिलंब धर्मंग बिलंब पापंग। धर्म का काम कर लगियां कदी देरी ना करो। तो धर्म का काम की है, गुरु वाले बनना। आओ सतगुरु जी ने सानू अमृत दे नाल जोड़िया है। तो पहले पंक्ति दे विच सतगुरु जी समझा रहे ने कि जिस अमृत की प्राप्ति वास्ते असी संसार दे विच आए हाँ, वो अमृत गुरु तो मिलता है।
सतगुर छोड़ो वेस भेख चुतराई, दुबदा एहो फल नाहीं जियो।
जिहड़ा वेस है धार्मिक तौर पर विखावा करना, धार्मिक तौर पर लिबास पहन लेना, अंदर वो जीवन ना होना, उन्हूं सतगुरु जी ने परवाह नहीं जे किया। सज्जन वेखन नूं तां धर्मी लगदा सी, मंदर भी बनाया सी, मसीत भी बनाई सी, पर सतगुरु जी कहिंदे इह पखंड है, इस वेस नूं छड्ड दे। छोड़ो वेस, अगला शब्द है भेख चतुराई। चतुराई नूं भी छड्ड दे। चतुराई दे नाल लोकां नूं तां वस कीता जा सकता है, लोकां नूं तां समझाया जा सकता है, पर सतगुरु जी कहिंदे ने, सतगुरु गुरु ग्रंथ साहिब जी, कि चतुराई ना चतुर भुज पाई है। चतुराई दे नाल परमात्मा नहीं जे मिलदा। जपजी साहब दे विच आपां रोज़ पढ़ते हाँ, सहस सियाणपां लख होहै तां इक ना चलै नाल। सहस दा अर्थ है हज़ार, हज़ारां सियाणपां होण, हज़ारां ही क्यों लखां हो जाण। सतगुरु कहिंदे परमात्मा नूं मिलाप दे विच इक भी सियाणप, इक भी चतुराई जिहड़ी कम नहीं आउंदी। छोड़ो वेस भेख चतुराई, दुबदा ए फल नाहीं जियो। दुबदा दे विच दो पासियां दी धावना दे विच, एक पासे असी गुरद्वारा साहब भी आ गए ते फिर कबरां ते भी नमस्कार कर ली, मड़ियां ते भी चले गए, मठां ते भी चले गए। इनू कहिंदे ने दुबधा। धन गुरु नानक साहब जी ने इहदे विचों बाहर कढ़िया, कहिंदे दुबधा ना पढ़ो, हर बिन होर ना पूजो, मड़े मसान ना जाई। संसार दे लोको दुबधा दे विच ना पवो, ਮੜੀਆਂ ਮਸਾਣਾਂ ਦੀ ਪੂਜਾ ਨਾ ਕਰੋ, ਪਰਮਾਤਮਾ ਤੋਂ ਬਗੈਰ ਕਿਸੇ ਹੋਰ ਦੀ ਪੂਜਾ ਨਾ ਕਰੋ। ਕਿਉਂ ਵਰਜਿਆ ਜੀ? ਕਿਉਂਕਿ ਸਾਰੀ ਉਮਰ ਕੋਈ ਮੜੀਆਂ ਨੂੰ ਪੂਜਦਾ ਰਹੇ, ਕਬਰਾਂ ਨੂੰ ਪੂਜਦਾ ਰਹੇ, ਪ੍ਰਾਪਤੀ ਕੱਖ ਨਹੀਂ ਹੋਣੀ। ਸਤਿਗੁਰੂ ਚਾਹੁੰਦੇ ਨੇ ਮੇਰੇ ਸਿੱਖ ਦਾ ਜਿਹੜਾ ਸਮਾਂ ਹੈ ਉਹ ਸਕਾਰਥ ਹੋਵੇ। ਇਹ ਦੇਖੋ ਸਤਿਗੁਰੂ ਜੀ ਨੇ ਜਿਹੜੀ ਖਾਲਸੇ ਦੀ ਪਰਿਭਾਸ਼ਾ ਦਿੱਤੀ ਨਾ ਦਸਮ ਪਾਤਸ਼ਾਹ ਜੀ ਨੇ, ਉਹ ਇਹ ਦਿੱਤੀ ਹੈ ਕਿ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨਾਇਕ ਨਾ ਮਾਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ। ਇਹਨਾਂ ਨੂੰ ਭੁੱਲ ਕੇ ਵੀ ਨਹੀਂ ਮੰਨਦਾ, ਗੋਰ ਨੂੰ ਮੜੀ ਨੂੰ ਮਠ ਨੂੰ ਭੁੱਲ ਕੇ ਵੀ ਨਹੀਂ ਮੰਨਦਾ। ਪਰ ਕੀ ਕੀਤਾ ਜਾਵੇ, ਸਤਿਗੁਰ ਤੇ ਸਾਨੂੰ ਸਮਝਾ ਰਹੇ ਨੇ ਕਿ ਦੂਜੀ ਛੋੜ ਕਵਾਟੜੀ ਏਕਸ ਸਿਉਂ ਚਿਤ ਲਾਏ, ਦੂਜੇ ਭਾਵੀ ਨਾਨਕਾ ਵਹਿਣ ਲੜੰਦੜੀ ਜਾਏ। ਮੈਂ ਦੇਖਿਆ ਕਿ ਦੂਜੇ ਭਾਅ ਦੇ ਵਿੱਚ, ਦੁਬਧਾ ਦੇ ਵਿੱਚ ਸੰਸਾਰ ਦੇ ਲੋਕ ਰੁੜਦੇ ਜਾ ਰਹੇ ਨੇ, ਰੁੜਦੇ ਜਾ ਰਹੇ ਨੇ। ਅੱਜ ਸਤਿਗੁਰ ਨੇ ਸਾਨੂੰ ਸਮਝਾਇਆ ਕਿ ਦੁਬਧਾ ਨੂੰ ਛੱਡ ਦੇਈਏ, ਇੱਕ ਦੇ ਹੋ ਜਾਈਏ, ਇੱਕ ਪਰਮਾਤਮਾ ਦੇ, ਕਿਉਂਕਿ ਉਹਦੇ ਵਰਗਾ ਦੂਜਾ ਤੀਜਾ ਕੋਈ ਨਹੀਂ ਹੈ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਤੋ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭੇਖ ਛੱਡ ਦੇਈਏ, ਚਤੁਰਾਈ ਛੱਡ ਦੇਈਏ, ਦੁਵਿਧਾ ਛੱਡ ਦੇਈਏ।
ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ।
ਮਨ ਨੂੰ ਸੰਬੋਧਨ ਕੀਤਾ ਹੈ, ਐ ਮੇਰੇ ਮਨ ਘਰ ਦੇ ਵਿੱਚ ਟਿਕਿਆ ਰਹਿ, ਬਾਹਰ ਢੂੰਡਣ ਦੀ ਲੋੜ ਨਹੀਂ ਹੈ, ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ। ਮਨ ਨੂੰ ਸੰਬੋਧਨ ਕੀਤਾ ਹੈ ਕਿ ਜੋ ਕੁਛ ਹੈ ਇਸ ਘਰ ਦੇ ਵਿੱਚ ਹੈ, ਇਸ ਹਿਰਦੇ ਦੇ ਵਿੱਚ ਹੈ। ਸਤਿਗੁਰੂ ਜੀ ਕਹਿੰਦੇ ਨੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ। ਇਸ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਹੈ, ਪਰ ਇਹਨੂੰ ਮਨਮੁੱਖਾਂ ਨੂੰ ਇਹਦਾ ਸਵਾਦ ਨਹੀਂ ਜੇ ਆਉਂਦਾ। ਸੁਖਮਣੀ ਸਾਹਿਬ ਦੇ ਬਚਨ ਤੁਹਾਨੂੰ ਯਾਦ ਹੋਣਗੇ ਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਜਿਹੜਾ ਪਰਮਾਤਮਾ ਦਾ ਨਾਮ ਹੈ ਸਾਡੇ ਹਿਰਦੇ ਦੇ ਵਿੱਚ ਵੱਸਦਾ ਹੈ, ਕਿਤੇ ਬਾਹਰ ਨਹੀਂ ਹੈ। ਪਰ ਸੰਸਾਰ ਦੇ ਲੋਕ ਅੰਦਰ ਨਹੀਂ ਖੋਜਦੇ, ਜੰਗਲਾਂ ਵਿੱਚ ਲੱਭਦੇ ਫਿਰਦੇ ਨੇ। ਸਤਿਗੁਰ ਨੇ ਉਹਦੇ ਤੋਂ ਵਰਜਿਆ, ਕਹਿੰਦੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਉਹ ਤਾਂ ਤੇਰੇ ਨਾਲ ਹੈ, ਤੂੰ ਜੰਗਲਾਂ ਵਿੱਚ ਲੱਭਦਾ ਫਿਰਦਾ ਹੈ। ਪਰਮਾਤਮਾ ਦਾ ਨਾਮ ਸਾਡੇ ਹਿਰਦੇ ਦੇ ਵਿੱਚ ਹੈ। ਭਗਤ ਪੀਪਾ ਜੀ ਉਹਨਾਂ ਦਾ ਕੇਵਲ ਇੱਕ ਸ਼ਬਦ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਇੱਕ ਸ਼ਬਦ। ਅਤੇ ਉਸ ਇੱਕ ਸ਼ਬਦ ਦੇ ਰਾਹੀਂ ਕੀ ਕਹਿੰਦੇ ਨੇ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ, ਕਾਇਆ ਬਹੁ ਖੰਡ ਖੋਜਤੇ ਨਾਮ ਨਿਧ ਪਾਈ, ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ, ਪੀਪਾ ਪਰਨਵੈ ਪਰਮ ਤੱਤ ਹੈ ਸਤਿਗੁਰੂ ਹੋਏ ਲਖਾਵੈ। ਕਹਿੰਦੇ ਜੋ ਪਰਮਾਤਮਾ ਬ੍ਰਹਿਮੰਡ ਦੇ ਵਿੱਚ ਹੈ ਉਹੀ ਪਿੰਡ ਵਿੱਚ ਹੈ, ਉਹੀ ਸਰੀਰ ਵਿੱਚ ਹੈ। ਇਸ ਕਰਕੇ ਸਰੀਰ ਦੇ ਵਿੱਚ ਖੋਜੋ, ਬਾਹਰ ਖੋਜਣ ਦੀ ਲੋੜ ਨਹੀਂ ਹੈ।
ਬਾਹਰ ਢੂਡਤ ਬਹੁਤ ਦੁੱਖ ਪਾਵੈ ਹੈ, ਘਰ ਅੰਮ੍ਰਿਤ ਘਟ ਮਾਹੀ ਜੀਓ।
ਜੇ ਉਹ ਪਰਮਾਤਮਾ ਦੇ ਨਾਮ ਅੰਮ੍ਰਿਤ ਨੂੰ ਤੁਸੀਂ ਬਾਹਰ ਖੋਜਣ ਵਾਸਤੇ ਚਲੇ ਗਏ ਨਾ, ਬੜਾ ਦੁੱਖ ਮਿਲੇਗਾ, ਬੜਾ ਹੀ ਦੁੱਖ ਮਿਲੇਗਾ। ਕਿਉਂਕਿ ਪਰਮਾਤਮਾ ਦਾ ਨਾਮ ਅੰਮ੍ਰਿਤ ਅੰਦਰ ਹੈ। ਸਤਿਗੁਰੂ ਜੀ ਨੇ ਉਦਾਹਰਣ ਦੇ ਕੇ ਸਮਝਾਇਆ, ਕਹਿੰਦੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। कस्तूरी सुगंधी हिरन दे अंदर है, नाभी दे विच है, ते हिरन लभदियां लभदियां थां थां ते भटक रहा है, खुआर हो रहा है। उनू ए नहीं पता कि सुगंधी मेरे हिरदे विचों आ रही है, मेरी नाभी विचों आ रही है। हूब हू साड़ी भी हालत है, वाहिगुरु जी का नाम साड़े अंदर है, पर संसार दे लोग बाहर लभदे फिरदे ने। पर सतगुरु जी ने सानू समझा दिता,
रहाओ अवगुण छोट गुणा को तावहो, कर अवगुण पुछता ही जियो।
जिन्ने भी अवगुण ने ना, काम है, क्रोध है, लोभ, झूठ, निंदा, ईरखा, द्वेष, बखीली, इन्हां नूं छड्ड देवो। अवगुण छोड़ की करो, गुणा को धावो, गुणा नूं ग्रहण करो। खिमा, निम्रता, मिठा बोलना, इन्हां गुणा नूं धारण करो। सतगुरु जी कहिंदे ने अवगुण छोड़ गुणा को धावो, क्योंकि कर अवगुण पछताही जियो। जे अवगुण करोगे पछताना पवेगा, दुखी होना पवेगा। सतगुरु जी सानू समझाउंदे ने जिन्ने अवगुण ने ना, नानक अवगुण जेतड़े तेते गली जंजीर। ये साडे गल दे विच जंजीर पईयां होईयां ने, फाहियां पईयां होईयां ने। अज ये प्रण करिए कि अज तो बाद असी झूठ नहीं बोलांगे, क्योंकि सतगुर ने सानू समझा दिता कि अवगुण छोड़। असी किसी की निंदा नहीं करांगे, किसी की चुगली नहीं करांगे, की करांगे गुणा नू ग्रहण करांगे। सांझ करीजे गुणा केरी, छोड़ अवगुण चलीए, अवगुणा नू छड्ड देवांगे। बाबा फरीद जी उन्होंने सानू समझाया, कहिंदे कवन सो अखर कवन गुण, कवन सो मणिया मंत, कवन सो बेसो हों करी, जित वस आवई कंत। जवाब मिलिया कि निमन सो अखर खवन गुण, जिहबा मणिया मंत, ए त्रै भैने वेस कर तां वस आवई कंत। पहला गुण है निम्रता। जदों भी सिख रोजाना आसा दी वार सरवण करता है, तो ये उपदेश दृढ़ करवाया जाता है कि सिमल वर्गे ना बनो। सिमल दा रुख बड़ा उच्चा हुंदा है, बड़ा सीधा हुंदा है, पर जिहड़े पंछी आउंदे ने ना उन्हां नूं फल मिलदे ने ना फुल मिलदे ने। ये गल आपां रोज़ दृढ़ करदे हां कि सिमल रुख सरायरा, अत दीर्घ अत मुच, ओए जे आवे आस कर जाए निरासे, कित फल फिके फुल बक बके, कम ना आवई पत, मिठत नीवी नानका गुण चंगियाईया तत। गुणा ते चंगियाईया दा निचोड़ है कि मिठे बचन बोलीए, निम्रता नूं धारण करिए, मिठे बचन बोलीए, फिके ना बोलीए। औगुणा नूं छड्डना है ना, सतगुरु जी कहिंदे नानक फिक्का बोलिया तन मन फिक्का होए। तन भी फिक्का हो जाता है, मन भी फिक्का हो जाता है। इस करके पहला गुण धारण करना है निम्रता का। भाई साहब भाई गुरदास जी वो कहिंदे ने मनुख जे जीवन की जाच सीखनी है ना, कीड़ी तो सिख कीड़ी तो। सवाल हो सकता है कि मनुख का एडा वड्डा आकार, कीड़ी एक छोटा जिहा जीव, भाई साहब जी तुसी की कह रहे हो? भाई साहब जी कहिंदे ने वेखो कीड़ी दे किन्ने गुण ने, कि नीच हो नीच सदावना, कीड़ी होई ना आप गणाए। जिहड़ी कीड़ी है सब दे नालों छोटा जीव है। वो समझा रहे ने नीच हो नीच सदावना, कीड़ी होए ना आप गनाए, गुरमुख मार्ग चलना एक तखोट हंस समावै। कीड़ी दी ये खूबी है कि निक्की जी खुड दे विच रहिंदी है, कल्ली नहीं रहिंदी, ਹਜ਼ਾਰਾਂ ਰਹਿੰਦੀਆਂ ਨੇ, ਮਿਲਵਰਤਨ ਨਾਲ ਰਹਿੰਦੀਆਂ ਨੇ, ਪਿਆਰ ਨਾਲ ਰਹਿੰਦੀਆਂ ਨੇ, ਸਨੇਹ ਨਾਲ ਰਹਿੰਦੀਆਂ ਨੇ। ਹੁਣ ਮੈਨੂੰ ਖਿਮਾ ਕਰ ਦਿਓ, ਬਹੁਤ ਵੱਡਾ ਬੰਗਲਾ ਹੋਵੇ, ਮਕਾਨ ਹੋਵੇ, ਪਿਓ ਅਤੇ ਪੁੱਤਰ ਦਾ ਰਹਿਣਾ ਔਖਾ ਹੋ ਜਾਂਦਾ ਜੇ, ਨੂੰਹ ਅਤੇ ਸੱਸ ਦਾ ਰਹਿਣਾ ਔਖਾ ਹੋ ਜਾਂਦਾ ਹੈ। ਕਹਿੰਦੇ ਕੀੜੀ ਇੱਕ ਛੋਟਾ ਜਿਹਾ ਜੀਵ ਹੈ ਪਰ ਉਹਦਾ ਦਿਲ ਬੜਾ ਵੱਡਾ। ਇੱਕ ਖੁੱਡ ਵਿੱਚ ਰਹਿੰਦੀ ਹੈ, ਇਕੱਲੀ ਨਹੀਂ ਰਹਿੰਦੀ, ਹਜ਼ਾਰਾਂ ਰਹਿੰਦੀਆਂ ਨੇ। ਅੱਗੇ ਸਮਝਾਇਆ, ਕਹਿੰਦੇ ਘੇ ਸ਼ੱਕਰ ਕੀ ਵਾਸ ਲੈ, ਜਿੱਥੇ ਧਰੀ ਤਿੱਥੇ ਚੱਲ ਜਾਵੇ। ਕੀੜੀ ਨੂੰ ਇਹ ਸੁਗੰਧੀ ਆ ਜਾਵੇ, ਇੱਥੇ ਖੰਡ ਪਈ ਹੈ, ਇੱਥੇ ਸ਼ਹਿਦ ਪਿਆ ਹੈ, ਇੱਥੇ ਚੀਨੀ ਪਈ ਹੈ, ਚੱਲ ਪੈਂਦੀ ਹੈ ਲੈਣ ਵਾਸਤੇ। ਇਕੱਲੀ ਨਹੀਂ ਜਾਂਦੀ, ਨਾਲ ਦੀਆਂ ਸਹੇਲੀਆਂ ਨੂੰ ਵੀ ਲੈ ਕੇ ਜਾਂਦੀ ਹੈ ਕਿ ਚਲੋ ਉੱਥੋਂ ਖੰਡ ਮਿਲ ਜਾਣੀ ਹੈ। ਹੁਣ ਮਨੁੱਖ ਨੂੰ ਪਤਾ ਲੱਗ ਜਾਵੇ ਕਿ ਇੱਥੋਂ ਧਨ ਮਿਲਣਾ ਹੈ, ਉਹ ਗੁਆਂਢੀ ਨੂੰ ਵੀ ਨਹੀਂ ਦੱਸਦਾ ਕਿ ਉਹਨੂੰ ਨਾ ਮਿਲ ਜਾਵੇ। ਭਾਈ ਗੁਰਦਾਸ ਜੀ ਕਹਿੰਦੇ ਜੀਵਨ ਦੀ ਜਾਤ ਸਿੱਖਣੀ ਹੈ ਅਤੇ ਕੀੜੀ ਤੋਂ ਸਿੱਖੋ। ਪਹਿਲਾ ਗੁਣ ਹੈ ਨਿਵਣ ਸੋ ਅੱਖਰ ਖਵਣ ਗੁਣ, ਦੂਸਰਾ ਗੁਣ ਖਿਮਾ। ਜਦੋਂ ਸਿੱਖ ਅਰਦਾਸ ਕਰਦਾ ਹੈ ਤਾਂ ਇਹ ਸ਼ਬਦ ਪੜ੍ਹਦਾ ਹੈ ਕਿ ਦੇਖ ਕੇ ਅਣਡਿੱਠ ਕੀਤਾ, ਦੇਖ ਕੇ ਅਣਡਿੱਠ ਕੀਤਾ। ਵੇਖਿਆ ਤਾਂ ਹੈ ਕਿ ਇਹ ਇਹਨੇ ਗਲਤੀ ਕੀਤੀ ਹੈ, ਪਰ ਵੇਖ ਕੇ ਨਜ਼ਰ ਅੰਦਾਜ਼ ਕਰ ਦਿੱਤਾ, ਮਾਫ਼ ਕਰ ਦਿੱਤਾ। ਇਹ ਹੈ ਸਿੱਖ ਦਾ ਗੁਣ। ਜੇਕਰ ਕਿਸੇ ਦੇ ਵਿੱਚ ਬੁਰਿਆਈ ਵੇਖੀ ਵੀ ਹੈ, ਉਹਨੂੰ ਉਹ ਪ੍ਰਗਟ ਨਹੀਂ ਕਰਦਾ, ਉਹਦੇ 'ਤੇ ਪਰਦੇ ਪਾਉਂਦਾ ਹੈ, ਛੁਪਾਉਂਦਾ ਹੈ ਕਿ ਇਹ ਸੰਸਾਰ ਨੂੰ ਨਾ ਪਤਾ ਲੱਗੇ। ਉਹਦਾ ਭਲਾ ਕਰਨ ਵਾਸਤੇ ਕੀ ਕਰਦਾ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਜਾਂ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਨੇ, ਫਰੀਦਾ ਜੋ ਤੈਂ ਮਾਰਨ ਮੁਕੀਆਂ, ਤਿਨ੍ਹਾਂ ਨਾ ਮਾਰੇ ਘੁੰਮ, ਆਪਣੜੇ ਘਰ ਜਾਈਏ ਪੈਰ ਤਿਨ੍ਹਾਂ ਦੇ ਚੁੰਮ। ਕਿਸੇ ਦੇ ਨਾਲ ਵਧੀਕੀ ਨਹੀਂ ਕਰਦਾ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੋਣਾ ਨੇ ਇਸ ਪਾਵਨ ਸਟੇਜ ਤੋਂ ਇੱਕ ਵਾਰੀ ਬਚਨ ਕਹਿ ਸਨ, ਦਾਸ ਨੂੰ ਯਾਦ ਨੇ। ਕਹਿੰਦੇ ਨੇ ਗਰੀਬ ਲੱਕੜਹਾਰਾ ਲੱਕੜਾਂ ਦਾ ਗੱਠਾ ਕੱਟ ਕੇ ਜੰਗਲ ਤੋਂ ਘਰ ਨੂੰ ਲਿਆ ਰਿਹਾ ਸੀ ਅਤੇ ਰਸਤੇ ਦੇ ਵਿੱਚ ਕੁੱਤੇ ਨੇ ਵੱਢ ਲਿਆ। ਜਦੋਂ ਉਹ ਘਰ ਪਹੁੰਚਿਆ ਤਾਂ ਉਹਦੀ ਮਾਸੂਮ ਬੱਚੀ ਨੇ ਪੁੱਛਿਆ ਕਿ ਅੱਬਾ ਇਹ ਕੀ ਹੋਇਆ? ਮਾਸੂਮ ਬੱਚੀ ਦੇ ਸਿਰ 'ਤੇ ਹੱਥ ਫੇਰਦਿਆਂ ਹੋਇਆਂ ਉਹ ਲੱਕੜਹਾਰਾ ਕਹਿਣ ਲੱਗਾ ਕਿ ਬੇਟਾ, ਰਸਤੇ ਦੇ ਵਿੱਚ ਕੁੱਤੇ ਨੇ ਵੱਢ ਲਿਆ। ਬੱਚੀ ਮਾਸੂਮ ਸੀ, ਉਹਨੂੰ ਨਹੀਂ ਸੀ ਪਤਾ। ਕਹਿਣ ਲੱਗੀ, ਅੱਬਾ ਜੇ ਕੁੱਤੇ ਨੇ ਵੱਢ ਲਿਆ ਸੀ, ਕੁੱਤੇ ਨੇ ਕੱਟ ਲਿਆ ਸੀ, ਤੁਸੀਂ ਕੁੱਤੇ ਨੂੰ ਵੱਢ ਖਾਣਾ ਸੀ, ਕੁੱਤੇ ਨੂੰ ਮਾਰਨਾ ਸੀ? ਨਾਲੇ ਤਾਂ ਮਾਸੂਮ ਬੱਚੀ ਦੇ ਸਿਰ 'ਤੇ ਪਿਆਰ ਦਿੰਦਾ ਹੈ ਲੱਕੜਹਾਰਾ, ਅਤੇ ਨਾਲੇ ਸਮਝਾਉਂਦਾ ਹੈ ਕਿ ਮੇਰੇ ਵਿੱਚ ਅਤੇ ਕੁੱਤੇ ਵਿੱਚ ਇਹੀ ਫਰਕ ਹੈ, ਜੇ ਉਹਨੇ ਮੈਨੂੰ ਕੱਟ ਖਾਧਾ ਅਤੇ ਮੈਂ ਉਹਨੂੰ ਕੱਟ ਖਾਂਦਾ, ਮੇਰੇ ਵਿੱਚ ਅਤੇ ਕੁੱਤੇ ਵਿੱਚ ਕੀ ਫਰਕ ਹੋਇਆ? ਮੈਂ ਇਨਸਾਨ ਹਾਂ, ਮੇਰੇ ਕੋਲੋਂ ਕੁੱਤਿਆਂ ਵਾਲੇ ਕੰਮ ਨਹੀਂ ਹੋ ਸਕਦੇ। ਦੂਸਰਾ ਗੁਣ ਸਤਿਗੁਰੂ ਜੀ ਨੇ ਸਿਖਾਇਆ ਹੈ ਕਿ ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵਈ ਕੰਤ। ਤੋ ਅੱਜ ਆਪਾਂ ਇਹ ਗੱਲ ਦ੍ਰਿੜ ਕਰ ਲੈਣੀ ਹੈ, ਸਤਿਗੁਰੂ ਜੀ ਸਾਨੂੰ ਸਿਖਾ ਰਹੇ ਨੇ ਕਿ ਅਵਗੁਣ ਛੋੜ, ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ।
ਸਰ ਅਪਸਰ ਕੀ ਸਾਰ ਨਾ ਜਾਣ ਹੈ, ਫਿਰ ਫਿਰ ਕੀਚ ਬੁਢਾਹੀ ਜੀਓ।
ਚੰਗਾ ਕੀ ਹੈ, ਮੰਦਾ ਕੀ ਹੈ, ਇਹਦੀ ਇਹਨੂੰ ਕੋਈ ਪਰਖ ਨਹੀਂ। ਫਿਰ ਫਿਰ ਮੋਹ ਦੇ ਚੱਕੜ ਦੇ ਵਿੱਚ, ਦਲਦਲ ਦੇ ਵਿੱਚ ਧੱਫਦਾ ਜਾ ਰਿਹਾ ਹੈ। ਕੱਲ੍ਹ ਵੀ ਆਪ ਜੀ ਨਾਲ ਵਚਨ ਕੀਤੇ ਸਨ ਕਿ ਮਨੁੱਖ ਦੀ ਇਹ ਹਾਲਤ ਹੈ ਕਿ ਪੰਕਜ ਮੋਹ ਪੱਗ ਨਹੀਂ ਚੱਲ, ਹਮ ਦੇਖਾ ਤੈਂ ਡੂਬੀ ਅਲੇ। ਤੋ ਸਤਿਗੁਰ ਜੀ ਸਮਝਾ ਰਹੇ ਹਨ।
ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਓ।
ਅੰਦਰ ਤਾਂ ਮੈਲ ਭਰੀ ਹੋਈ ਹੈ, ਲੋਭ ਭਰਿਆ ਹੋਇਆ ਹੈ, ਝੂਠ ਭਰਿਆ ਹੋਇਆ ਹੈ, ਅਤੇ ਬਾਹਰੋਂ ਤੀਰਥਾਂ 'ਤੇ ਇਸ਼ਨਾਨ ਕਰਦਾ ਪਿਆ ਹੈ, ਆਪਣੇ ਆਪ ਨੂੰ ਧਰਮੀ ਸਮਝਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਭਰਮ ਦੇ ਵਿੱਚੋਂ ਕੱਢਿਆ, ਕਹਿੰਦੇ ਅੰਤਰ ਮੈਲੇ ਜੇ ਤੀਰਥ ਨਾਵੇ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਨੇ ਕਛੂ ਨਾ ਹੋਵੇ ਨਾ ਹੀ ਰਾਮ ਆਣਾ। ਪਰਮਾਤਮਾ ਕੋਈ ਬੱਚਾ ਨਹੀਂ ਹੈ ਕਿ ਲੋਕ ਤਾਂ ਖੁਸ਼ ਹੋ ਸਕਦੇ ਨੇ ਕਿ ਇਹਨੇ 68 ਤੀਰਥਾਂ 'ਤੇ ਇਸ਼ਨਾਨ ਕਰ ਲਿਆ, ਇਹ ਬੜਾ ਧਰਮਾਤਮਾ ਹੈ, ਲੋਕ ਤਾਂ ਵਾਹ ਵਾਹ ਕਰਨਗੇ, ਪਰ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਇਹਦਾ ਰੱਤੀ ਮਾਤਰ ਵੀ ਮੁੱਲ ਨਹੀਂ। ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਕਿੰਨੇ ਪਿਆਰ ਨਾਲ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਕਿ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲ ਕਾ ਮਾਣ। ਇਹਦਾ ਤਾਂ ਤਿਲ ਜਿੰਨਾ ਥੋੜ੍ਹਾ ਜਿਹਾ ਹੀ ਕੋਈ ਲਾਭ ਹੋਵੇਗਾ, ਪਰ ਜਿਹਦਾ ਜ਼ਿਆਦਾ ਲਾਭ ਹੈ ਉਹ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ। ਸਤਿਗੁਰ ਦੀ ਸਿੱਖਿਆ ਨੂੰ ਸੁਣਿਆ, ਸੁਣ ਕੇ ਮੰਨ ਲਿਆ ਅਤੇ ਮਨ ਵਿੱਚ ਪਿਆਰ ਪੈਦਾ ਹੋ ਗਿਆ। ਕਹਿੰਦੇ ਇੰਨੇ ਅੰਦਰਲੇ ਤੀਰਥ 'ਤੇ ਮਲ ਮਲ ਕੇ ਆਪਣੀ ਮੈਲ ਲਾਹ ਲਈ, ਹਿਰਦਾ ਸਾਫ਼ ਹੋ ਗਿਆ। ਹਿਰਦਾ ਹੀ ਸਾਫ਼ ਕਰਨਾ ਹੈ, ਇਹ ਨਹੀਂ ਕਿ ਅੰਦਰ ਕੁਛ ਹੋਰ ਹੋਵੇ ਬਾਹਰੋਂ ਕੁਛ ਹੋਰ ਹੋਵੇ, ਇਹ ਗੱਲ ਨਹੀਂ ਕਰਨੀ। ਬਾਬਾ ਫਰੀਦ ਜੀ ਕਹਿੰਦੇ ਨੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚਿਆ। ਉਹ ਕੱਚੇ ਨੇ ਤੋ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ।
ਨਿਰਮਲ ਨਾਮ ਜਪਹੁ ਸਤਿਗੁਰਮੁਖ, ਅੰਤਰ ਕੀ ਗਤ ਤਾਹੀ ਜੀਓ।
ਪਰਮਾਤਮਾ ਦਾ ਨਾਮ ਜਪੋ, ਪਰਮਾਤਮਾ ਦਾ ਸਿਮਰਨ ਕਰੋ, ਅੰਦਰ ਦੀ ਆਤਮਕ ਅਵਸਥਾ ਤਾਂ ਹੀ ਉੱਚੀ ਹੋਣੀ ਹੈ।
ਪਰ ਹਰ ਲੋਭ ਨਿੰਦਾ ਕੂੜ ਤਿਆਗ, ਸੱਚ ਗੁਰ ਬਚਨੀ ਫਲ ਪਾਹੀ ਜੀਓ।
ਪਰ ਹਰ ਤਿਆਗ ਦੇਵੋ, ਕੀ ਤਿਆਗ ਦੇਵੋ, ਲੋਭ ਨੂੰ ਤਿਆਗ ਦੇਵੋ, ਨਿੰਦਾ ਨੂੰ ਤਿਆਗ ਦੇਵੋ, ਝੂਠ ਨੂੰ ਤਿਆਗ ਦੇਵੋ, ਗੁਰੂ ਦੇ ਬਚਨਾਂ ਦੀ ਕਮਾਈ ਕਰੋ।
ਜਿਉਂ ਭਾਵੈ ਤਿਉਂ ਰੱਖ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ।
ਪਰਮਾਤਮਾ ਜੀਓ ਜਿਵੇਂ ਤੁਹਾਨੂੰ ਭਾਉਂਦਾ ਹੈ ਤਿਵੇਂ ਰੱਖ ਲਵੋ, ਪਰ ਇੱਕ ਕਿਰਪਾ ਕਰਿਓ, ਗੁਰੂ ਦੇ ਸ਼ਬਦ ਰਾਹੀਂ ਤੁਹਾਡੀ ਸਿਫਤ ਸਲਾਹਤਾ ਕਰਦੇ ਰਹੀਏ, ਤੁਹਾਡਾ ਨਾਮ ਨਾ ਭੁੱਲ ਜਾਵੇ, ਇਹ ਗੱਲ ਸਾਡੇ ਹਿਰਦੇ ਦੇ ਵਿੱਚ ਪੱਕੀ ਹੋ ਜਾਵੇ, ਅਸੀਂ ਗੁਰੂ ਦਾ ਸ਼ਬਦ ਕਮਾਉਂਦੇ ਰਹੀਏ। ਸਾਧ ਸੰਗਤ ਜੀਓ, ਅੱਜ ਜਿੱਥੇ ਸਤਿਗੁਰੂ ਜੀ ਨੇ ਅੰਮ੍ਰਿਤ ਦੇ ਬਾਰੇ ਸਾਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਉੱਥੇ ਕੱਲ੍ਹ ਨੂੰ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸਿੱਖ ਦਫਤਾਰ ਦਿਵਸ ਹੈ। ਸਤਿਗੁਰੂ ਜੀ ਨੇ ਜਿੱਥੇ ਸਾਨੂੰ ਇਹ ਗੱਲ ਸਮਝਾਈ ਸੀ ਕਿ ਰਹਿਣੀ ਰਹੈ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਰਹਿਤ ਬਿਨਾਂ ਨੈ ਸਿੰਘ ਕਹਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੈ। ਤੋ ਰਹਿਤਾਂ ਦੇ ਵਿੱਚ ਚਾਰ ਗੱਲਾਂ ਸਤਿਗੁਰੂ ਜੀ ਨੇ ਸਾਨੂੰ ਸਮਝਾਈਆਂ ਨੇ ਕਿ ਇਹਨਾਂ ਤੋਂ ਬਚ ਕੇ ਰਹਿਣਾ, ਕੁਰਹਿਤਾਂ ਤੋਂ। ਚਾਰ ਕੁਰਹਿਤਾਂ ਕਿਹੜੀਆਂ ਨੇ? ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਵਾਲੇ ਦਿਨ ਇਹ ਗੱਲ ਸਮਝਾਈ ਸੀ ਕਿ ਪੀਏ ਤੰਬਾਕੂ ਕੁੱਠਾ ਖਾਏ, ਪਰਤਰੈ ਭੋਗੇ ਕੇਸ ਮਨਾਏ, ਇਹ ਕੁਰੈਤਾਂ ਵੱਡੀਆਂ ਚਾਰ ਕਰ ਬੈਠੇ ਸੋ ਹੋਏ ਖਵਾਰ। ਇਹਨਾਂ ਦੇ ਵਿੱਚੋਂ ਇੱਕ ਵੀ ਕਰ ਲਵੇਗਾ ਉਹ ਖਵਾਰ ਹੋਵੇਗਾ। ਸਮਾਂ ਨਹੀਂ ਮੈਂ ਸਾਰਿਆਂ ਦੀ ਗੱਲ ਕਰਾਂ, ਕੇਵਲ ਕੇਸਾਂ ਦੀ ਗੱਲ ਕਰਾਂਗਾ, ਕਿਉਂਕਿ ਕੱਲ੍ਹ ਨੂੰ ਸਿੱਖ ਦਫਤਾਰ ਦਿਵਸ ਹੈ। ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜਦੋਂ ਭਾਈ ਮਰਦਾਨਾ ਜੀ ਆਏ ਬੇਨਤੀ ਕੀਤੀ ਕਿ ਸਿੱਖੀ ਦੀ ਦਾਤ ਬਖਸ਼ੋ। ਸਤਿਗੁਰੂ ਜੀ ਨੇ ਤਿੰਨ ਗੱਲਾਂ ਕਹੀਆਂ, ਭਾਈ ਮਰਦਾਨਾ ਜੀ ਪਹਿਲੀ ਗੱਲ ਧਿਆਨ ਕਰੋ, ਕੇਸ ਨਹੀਂ ਕਟਾਉਣੇ। ਦੂਸਰੀ ਗੱਲ ਕਿ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪਣਾ। ਤੀਸਰੀ ਗੱਲ ਕਿ ਆਏ ਗਏ ਲੋੜਵੰਦ ਦੀ ਸੇਵਾ ਕਰਨੀ। ਹੁਣ ਵੇਖੋ ਸਭ ਨਾਲੋਂ ਜ਼ਰੂਰੀ ਗੱਲ ਕਿਹੜੀ ਹੈ ਕਿ ਕੇਸ ਨਹੀਂ ਕਟਾਉਣੇ। ਪਹਿਲੀ ਗੱਲ, ਸਾਰੇ ਹੀ ਗੁਰੂ ਸਾਹਿਬਾਨ ਨੇ ਇਹ ਗੱਲ ਨੂੰ ਦ੍ਰਿੜ ਕਰਵਾਇਆ ਕਿ ਅਸੀਂ ਕੇਸਾਧਾਰੀ ਹੋ ਕੇ ਸਿਰ ਦੇ ਉੱਪਰ ਦਫ਼ਤਾਰ ਸਜਾਉਣੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਤੇ ਢਾਡੀ ਨੱਥਾ ਜੀ ਅਤੇ ਅਬਦੁੱਲਾ ਜੀ ਨੇ ਜ਼ਿਕਰ ਵੀ ਕੀਤਾ ਹੈ ਕਿ ਇੱਕ ਪਾਸੇ ਬਾਦਸ਼ਾਹ ਜਹਾਂਗੀਰ ਵਕਤ ਦਾ ਹੁਕਮਰਾਨ, ਉਹਦੀ ਪੱਗ, ਦੂਜੇ ਪਾਸੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੀ ਪੱਗ, ਦੋਨਾਂ ਦੀ ਤੁਲਨਾ ਕੀਤੀ ਅਤੇ ਤੁਲਨਾ ਕਰਦਿਆਂ ਕਰਦਿਆਂ ਕਹਿੰਦੇ ਨੇ ਦੋ ਤਲਵਾਰੀ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੁਹਾਡੀ ਪੱਗ ਦੇ ਅੱਗੇ ਜਹਾਂਗੀਰ ਦੀ ਪੱਗ ਫਿੱਕੀ ਹੈ, ਉਹਦੀ ਸ਼ਾਨ ਫਿੱਕੀ ਹੈ। ਇੰਨੀ ਸੋਹਣੀ ਦਫ਼ਤਾਰ ਗੁਰੂ ਹਰਗੋਬਿੰਦ ਸਾਹਿਬ ਜੀ ਸਜਾਉਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਮਾਂ ਆਇਆ, ਵਕਤ ਦੇ ਬਾਦਸ਼ਾਹ ਨੇ ਇਹ ਗੱਲ ਕਹਿ ਦਿੱਤੀ ਕਿ ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਸ਼ਸਤਰ ਨਹੀਂ ਪਹਿਨ ਸਕਦਾ, ਕੋਈ ਨੰਗਾਰਾ ਨਹੀਂ ਵਜਾ ਸਕਦਾ ਅਤੇ ਗੈਰ ਮੁਸਲਮਾਨ ਸਿਰ 'ਤੇ ਦਫ਼ਤਾਰ ਨਹੀਂ ਸਜਾ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀ ਸਪਿਰਿਟ ਭਰੀ ਹੈ ਖਾਲਸੇ ਦੇ ਵਿੱਚ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਜਿਹੜੀ ਹਾਲਤ ਸੀ ਨਾ ਉਸ ਸਮੇਂ ਦੀ, ਕਵੀਆਂ ਨੇ ਬਿਆਨ ਕੀਤੀ ਕਿ ਹਮਰਾ ਕਾਮ ਹੈ ਤੋਲੈ ਤਕੜੀ, ਨੰਗੀ ਕਰਦ ਕਵੀ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਊਂ, ਮੁਗਲੋਂ ਸੇ ਕੈਸੇ ਲੜ ਪਾਊਂ। ਸਤਿਗੁਰ ਨੇ ਉਹਨਾਂ ਦੇ ਵਿੱਚ ਇਹ ਸਪਿਰਿਟ ਭਰ ਦਿੱਤੀ ਕਿ ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਸਤਿਗੁਰ ਨੇ ਕਿਹਾ ਕਿ ਮੇਰਾ ਸਿੱਖ ਘੋੜੇ ਦੀ ਸਵਾਰੀ ਵੀ ਕਰੇਗਾ, ਸ਼ਸਤਰ ਵੀ ਪਹਿਣੇਗਾ, ਸਿਰ 'ਤੇ ਦਫ਼ਤਾਰ ਵੀ ਸਜਾਵੇਗਾ। ਅੱਜ ਅਨੰਦਪੁਰ ਸਾਹਿਬ ਜਾਈਏ, ਜਿੱਥੇ ਸਤਿਗੁਰੂ ਜੀ ਨੇ ਕੇਸ ਗੜ੍ਹ ਬਣਾਇਆ, ਉੱਥੇ ਨਾਲ ਹੀ ਦਮਾਲਗੜ੍ਹ ਬਣਾਇਆ। ਜਿੱਥੇ ਕੇਸਾਂ ਦੀ ਸਿੱਖ ਨੇ ਸੰਭਾਲ ਕਰਨੀ ਹੈ, ਉੱਥੇ ਨਾਲ ਗੁਰਦੁਆਰਾ ਹੈ ਦਮਾਲਗੜ੍ਹ, ਜਿੱਥੇ ਸਤਿਗੁਰੂ ਜੀ ਦਮਾਲੇ ਸਜਾਇਆ ਕਰਦੇ ਨੇ, ਸੁੰਦਰ ਦਫ਼ਤਾਰ ਮੁਕਾਬਲੇ ਕਰਾਇਆ ਕਰਦੇ ਨੇ। ਅੱਜ ਗੁਰੂ ਦੇ ਸਿੱਖੋ, ਜਦੋਂ ਗੁਰੂ ਕਾ ਗੁਰਪੁਰਬ ਮਨਾਓ, ਉਹਨਾਂ ਗੁਰਪੁਰਬਾਂ ਦੇ ਵਿੱਚ ਬੱਚਿਆਂ ਦੇ ਦਫ਼ਤਾਰ ਮੁਕਾਬਲੇ ਜ਼ਰੂਰ ਕਰਾਓ। ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਜਿੰਨੇ ਸਕੂਲ ਨੇ, ਇਕੱਲਾ ਪੰਜਾਬ ਹੀ ਨਹੀਂ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਦਿੱਲੀ, ਸਾਰੀਆਂ ਸਕੂਲਾਂ ਕਾਲਜਾਂ ਦੇ ਵਿੱਚ ਸੁੰਦਰ ਦਫ਼ਤਾਰ ਮੁਕਾਬਲੇ ਕਰਵਾਏ। ਬੱਚਿਆਂ ਦੇ ਅੰਦਰ ਇੰਨਾ ਚਾਅ ਪੈਦਾ ਹੋਇਆ, ਉਹ ਬਿਆਨ ਕਰਨ ਤੋਂ ਬਾਹਰਾ ਹੈ ਕਿ ਸੁੰਦਰ ਦਫ਼ਤਾਰਾਂ ਬੰਨ੍ਹ ਕੇ ਜਦੋਂ ਕਾਲਜ ਦੇ ਵਿਦਿਆਰਥੀ ਬਾਹਰ ਪ੍ਰਗਟ ਹੁੰਦੇ ਸਨ, ਇੰਨੀ ਉਹਨਾਂ ਦੀ ਆਭਾ ਬਿਆਨ ਨਹੀਂ ਕੀਤੀ ਜਾ ਸਕਦੀ। ਮੈਂ ਬੇਨਤੀ ਕਰਾਂ, ਇਹ ਦਫ਼ਤਾਰ ਦੇ ਕਰਕੇ ਅਸੀਂ ਜਿੱਥੇ ਜਾਂਦੇ ਹਾਂ ਸਾਨੂੰ ਕਹਿ ਦਿੰਦੇ ਨੇ ਸਰਦਾਰ ਜੀ, ਕੀ ਕਹਿੰਦੇ ਨੇ ਜੀ, ਸਰਦਾਰ ਜੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਤਾਜ ਸਾਡੇ ਸਿਰ 'ਤੇ ਹੈ, ਕਹਿ ਦਿੰਦੇ ਨੇ ਦਫ਼ਤਾਰ ਦੇ ਕਰਕੇ ਸਰਦਾਰ ਜੀ। ਮੈਂ ਤੁਹਾਡੇ ਤੋਂ ਖਿਮਾ ਮੰਗ ਲਵਾਂ, ਜੇਕਰ ਸਾਡੇ ਬੱਚਿਆਂ ਨੇ ਕੇਸ ਕਟਾਏ ਹੋਏ, ਫਿਰ ਕਹਿ ਦੇਣਗੇ ਭਈਆ ਜੀ, ਬਾਊ ਜੀ, ਲਾਲਾ ਜੀ। ਅੱਜ ਫੈਸਲਾ ਕਰੀਏ, ਖਾਲਸੇ ਦਾ ਜਨਮ ਦਿਹਾੜਾ, ਖਾਲਸੇ ਦਾ ਸਾਜਨਾ ਦਿਵਸ ਆ ਰਿਹਾ ਹੈ, ਅਸੀਂ ਸਰਦਾਰ ਜੀ ਬਣਨਾ ਚਾਹੁੰਦੇ ਹਾਂ ਕਿ ਬਾਊ ਜੀ ਬਣਨਾ ਚਾਹੁੰਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਾਡੇ 'ਤੇ ਮਹਾਨ ਬਖਸ਼ਿਸ਼ ਕੀਤੀ। ਦੇਖੋ ਦਫ਼ਤਾਰ ਤੋਂ ਲੋਕ ਕਿੰਨੇ ਪ੍ਰਭਾਵਿਤ ਨੇ। ਮੈਂ ਇੱਕ ਬੇਨਤੀ ਕਰਾਂ, पाकिस्तान दे विच जम्मिया होया एक बच्चा जिहड़ा हिंदू परिवार दे विच जम्मिया है, नाम है नथू राम। वो कहिंदा है, किताब आप पढ़ सकते हो, मेरी जीवन कहानी, कहिंदा है जदों मैं सिख फौजियां नूं वेखदा सी जिहड़े अंग्रेज़ सरकार दे विच ड्यूटी करदे सन, उन्हां सिख फौजियां दे सिर ते दस्तार सजाई होई है, ते सजाई हुई दस्तार नूं वेख के मैं किन्ना किन्ना चिर उन्हां फौजियां वल वेखदा रहिंदा सी कि ये इन्ने सोहणे क्यों लगदे ने। नाल मुसलमान फौजी भी ने, हिंदू फौजी भी ने, पर सरदार फौजी इन्ने सोहणे क्यों लगदे ने, वो इन्ने जवान क्यों लगदे ने। नथू राम कहिंदा है, मेरे मन ने ही जवाब दिता, ये सोहणे तां लगदे ने क्योंकि इन्हां दे सिर ते दस्तार सजी हुई है, गुरु गोबिंद सिंह जी का यह ताज सजिया होया है। कहिंदे मन ने फैसला किया, नथू राम जे ये सोहणे लगते ने, तू क्यों नहीं सिंह बन जाता, तू क्यों नहीं केस रख लैंदा, तू क्यों नहीं दस्तार सजा लैंदा। ओ नथू राम उन्हां फौजियां तो इन्ना प्रभावित होया है कि वह अमृत छक के साहिब सिंह बन गया, जिन्हें गुरु ग्रंथ साहिब महाराज जी की बाणी का टीका किया अर्थां सहित, ओ साहिब सिंह किवें प्रभावित होया है, ऐ गुरु गोबिंद सिंह महाराज के इस ताज तो, इस सरदारी तो। बेनती करां, दो मिनट बाकी ने। इंग्लैंड दे विच जदों दूसरा विश्व जंग होया, उस दे विच सिख फौजियां ने सिर ते दस्तारां सजाईयां होईयां ने। अज भी तुसीं जाके देख सकदे हो, इंग्लैंड दे अंदर लंडन शहर दे विच म्यूजियम बनिया होया है, जिहदा नाम है ब्रिटिश इंपीरियल वार म्यूजियम लंडन। जदों डॉक्टर सरूप सिंह जी अलग उस नूं वेखण वास्ते गए, उस म्यूजियम दे विच वख-वख फोटोआं तस्वीरां लगाईआं होईआं ने दूसरे विश्व जंग दीआं, ते सरदार फौजियां दीआं जिहड़ियां फोटोआं ने उह ऐ दफ्तार दे नाल ने। डॉक्टर सरूप सिंह जी कहिंदे, मैं पुछिआ जिम्मेवार अधिकारी नूं, उस दे मुखी नूं, कि अंग्रेज़ सरकार ने सिखां नूं लोह टोप पाउण वास्ते नहीं सी कहा। जिम्मेवार अधिकारी ने दसिया कि क्या सी, पर सारे फौजियां ने एक जबान हो के कहा कि असी गुरु गोबिंद सिंह जी दे इस ताज नूं ठुकरा के लोहे दी टोपी नहीं पहन सकते, साडे गुरु साहब दा हुक्म है कि होए सिख सिर टोपी धरै सात जन्म कुश्ती होए मरै, असी टोपी नहीं पहन सकते। फिर सतगुरु जी अंग्रेज़ां ने उन्हां नूं समझाउण दा यतन किया पालसी दे तहत, कहिंदे इस पहाड़ी इलाके दे विचों उपरों गोलियां वज रही ने, बंब वज रहे ने, अनेकां जवान शहीद हो रहे ने, साडे कोल इन्ना धन नहीं कि असी तुहाडे परिवारां नूं पेंशन दे सकीए, तुहानूं पेंशन दे सकीए। गुरु सवारियो सिर शरदा नाल झुक जाता है उन्हां सरदारां दे अगे। सारिया ने एक जबान हो के कहा कि जेकर साडे सिर दे विच गोली लगन नाल असी शहीद होईए, बंब लगन दे नाल असी शहीद होईए, ना ते असी ना साडा परिवार पेंशन लई क्लेम करेगा, माया दे लई क्लेम नहीं करेगा, तुहाडे तो माया नहीं मंगेगा, पर असी लोहे दीआं टोपियां नहीं पहन सकते। देखो उन्होंने गुरु गोबिंद सिंह जी दे इस ताज नूं फतकार दिता, पैसियां नूं ठुकरा दिता कि सानू सरदारी प्यारी है, लोहे दीआं टोपियां प्यारियां नहीं। ऐ साडे बजुर्गां ने पूरने पाए होए ने। जिहड़ा कल परसों बयान आया सी ना इंग्लैंड दे प्रधानमंत्री डेविड कैमरून दा, वो साडे बजुर्गां दी कीती होई कमाई कि सिख लोह टोप नहीं पहनणगे, जिथे भी चाहते ने वह सिर ते दफ्तार बन के काम कर सकते ने। तो आपां वी अज प्रण करिए, ये जिहड़े गुरपुरब मना रहे हाँ, खालसे दा साजना दिवस मना रहे हाँ, किस वास्ते मनाया जा रहा है कि बाबाणियां कहानियां पुत सपुत करेन, पुत्रां तो सपुत्र बन जाइए। तो आओ पावन पंक्तियां दा पाठ करके समाप्ति करिए जी। सारी ही संगत दा धन्नवाद, दो दिनों तो आप जी दे चरण परसे ने, धन गुरु ग्रंथ साहिब जी दा कोटान कोट धन्नवाद। जथेदार अवतार सिंह जी, प्रधान श्रोमणी गुरद्वारा प्रबंधक कमेटी दा, समूह सिंह साहिबान जी दा, ते खास करके सिंह साहब ज्ञानी जगतार सिंह जी, हैड ग्रंथी सचखंड श्री हरिमंदर साहब जी, उन्हां दा धन्नवाद। ਭੁੱਲ ਚੁੱਕ ਲਈ ਖਿਮਾ ਜੀ,
ਪਰ ਹਰ ਲੋਭ ਨਿੰਦਾ ਕੂੜ ਤੇ ਅੱਗ ਹੋ, ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉਂ ਭਾਵੈ ਤਿਉਂ ਰੱਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।